एक महान रागी होया है राग का धनी तानसेन। कहते ने इतना वो राग अस्थिर सी कि दीविया तेल पा दो बत्तियां रख दो उन्हें दीपक राग करना तो सारे दीवे अपने आप जग पैने। इन्ना अस्थिर सी। एक दिन तानसेन कहन लगा अकबर कि तानसेन तेरे राग बड़ी कशिश है, बड़ी खिच है, उड़दे पंछी भी खलो जाते हैं तेरा राग सुन के, अपने आप दीवे जग पैने, मी ना आता हो तू बेग राग करें बदला भी पै जाता है। यह दस तैथू को चंगा होर राग करने वाला है? तो तानसेन कहन लगा हां मैथू चंगा राग करने वाला मेरा उस्ताद है, मेरा जरा गुरु है, और मैथू बहुत चंगा राग करता है। अकबर कहने फिर अपने उस्ताद दा गुरु दा राग तो सुना। तानसेन कहते जे तू मेरे गुरु दा राग सुनना है वो तेरे दरबार आके राग नहीं करेगा, जिथे राग कर दे तेन उत्थे जाना पेगा। कहते चलांगा। कहते अमृत वेले अद्धी रात 2 बजे जाना पेगा, कहते 2 बजे जावांगा। पहाड़ी उत्ते उहदी कुटिया है, झुग्गी है कखां दी, उत्थे कोई लाइट नहीं होवेगी, नेरा होवेगा, उत्थे जाके आवाज भी नहीं करनी, उन पता ही ना लगे कि आया है सुनने वाला। कहते जिवें तू कहेगा करांगा। चंगा जाने कल सिर तन लै चलांगा। 2 बजे उठा के लै गया, थले पहाड़ी में जाके जुतियां ला दित्तियां, पैरों नंगे उपर गए, कखां दी जुगी है अनेरा, पिछले पासे जा करके बह गए, दोवें हौले छोपले गए, अंदर राग हो रहा है, कल्ले राग पाए, अनेर एक सुर होया होया है। ये रागी सुर नूं ही सब कुछ समझते ने, एक सुर दा रब नाल एक मिक हो जाना, एक सुर हो। अकबर दे जो कन्ना च आवाज पई मस्त हो गया, ऐसा मस्त होया, ऐसा मस्त होया कि अपना भूल गया, इन होश ही नहीं रहे, मैं कितने बैठा हाँ, केड़ा वेला है, की कर रहे हाँ। ऐसी अवस्था आ जाती है कई बार, जो समाधि लग जाती है सब कुछ भूल जाता है बंदा, सब कुछ भूल गया, बड़ा मस्त हो गया। आखिर राग खत्म होया, समाधि खुली, तानसेन ने इशारा किया आ चलिए, थले आ गए, किस रंग च मस्त होया होया, कला भरिया होया। अकबर कहता है तानसेन तू ही बड़ा तकड़ा रागी सैन, राग धुम्मा पई हुए सन, पर इहदे मुकाबले तो कुछ भी नहीं, अज तेरे गुरु का राग सुनिया है, इहदे मुकाबले तो कुछ भी नहीं है, मैं तो सब कुछ भूल गया सन, मस्त हो गया सन, मुझे याद ही कुछ नहीं रहा। यह गल की है। तानसेन कहन लगा फर्क यह है कि मैं राग करदा हां तैनू खुश करन दे लई, तेरे को पैसे लैण दे लई, मेरा गुरु राग करदा रब नू खुश करन दे, यह फर्क। तो गुरु नानक राग करदे सन रब नू खुश करन दे। कीर्तन के अंदर महाराज ने प्रमाण दिता, पातालां पाताल लख अगासा आकाश, अरब देश में राख के अंदर, उत्थे पंजाब का गया एक मुसलमान जल फकीर का चेला बनया हुआ सी मौलविया, उसने सुनी आवाज पंजाबी सी, हूँ ही पंजाबी बड़े ने मुसलमान देशों से, पंजाबी बड़े ने लखों की गिनती सन पंजाबी, सब उत्थे कम करते हैं, उस वे जाते सन गुरु नानक साहब वक्त भी जाते सन, गुरु नानक साहब के वक्त भी एक्सपोर्ट का काम आता सी, जो गुरु नानक का शास जितों समान मंगाते सन दुकान का मोदी खाने का मन सुख, उस वे एक्सपोर्ट का काम करता सी लाहौर तो, बड़ा वाला अमीर सी, तो पंजाबी फिरदा सी मुसलमान, उन्हें आवाज सुनी, अपने पीर नूं जाके दसिया कि इस तरह के पंजाब का हिंदू फकीर आया है, तो इतने नारा लगा रहे पताला पताल लख अगासा आकाश। चल गया गुस्सा कि मुसलमान स्टेट च आ करके कोई हिंदू प्रचार क्यों करे, हुक्म दिता पत्थर लै लो ते संसार करके मार दो, पत्थर लेके आ गया सारा शहर, देखे मरदाने ने कमारा कितने फसाया ने, پتھر مار مار کے مار دیں گے، بڑے ظالم لوگ ہیں مسلمان۔ تے گرو نانک کہ فکر نہ کر، مارے رکھے ایک واہ، تو واہگرو کا نام لے آخ ست نام واہگرو لکھا۔ کہ گرو نانک نے انہوں نے ویخ کر کے پتھر چک کے آ رہا ہے، بانگ دیتی، بانگ کہڑی بانگ دیتی، ست سری اکال گربر اکال کا بڑی اچھی جی بانگ مسلمان دیں گے۔ اس بانگ نو سن کے جتنے مسلمان سن سڑک سن ہو گئے، فقیر سن ہو گیا، اگر پیر نہیں ہلدا تو پیر کہن لگا کوئی شکتی ہے، ایویں نہیں ہے، تون کھلو کے آخیا فقیر سائیں معاف کر، سن اپنے کول آمن دے گل کرن دے۔ تو مار کہ آؤ گل کو روک دے، آؤ اگے آؤ، آ کے بیٹھ گئے۔ تو کہیں تم پتہ نہیں یہ مسلم سٹیٹ ہے، تو اتنے شریعت باہر کوئی گل نہیں ہو سکتی۔ مسلمان شریعت کہندی ہے کہ ست پتال دے ست کاش سن، مسلمان دی شریعت بارے گرو نانک نے لکھے آسا دیوار وچ کہ مسلمان صفت شریعت، یہ مسلمان اپنی شریعت دی صفت کردے نے، جیویں اسی گرمت کہندے ہاں یہ شریعت آخدے نے۔ مسلمان صفت شریعت پڑھ پڑھ کریں وچار، اپنی شریعت نو اپنی کتاباں نو پڑھ پڑھ کے وچار کردے آخدے کی نے کہ بندے سے یہ پویں وچ بندی، کوئی بندے ہن جڑے شریعت دی بندی چ آ جاندے ہن، باقی سارے کافر ہیں۔ اتھے شریعت دی گل ہونی ہے، شریعت باہر دی گل نہیں ہو سکتی۔ تسی بہت بھارا جرم کیتا ہے، مسلم سٹیٹ وچ آ کر کے شریعت خلاف نعرہ لگایا ہے۔ ساری شریعت کہندی ست پتال ست تکاسن، گرو نانک صاحب کہندے تے کسے نے دیکھے نے او کتنا کہہ سکدا ہے؟ تواڈے وڈے نے ست ویکھے ہون گے، ست لکھ گئے، میں لکھاں ویکھے نے، میں لکھاں کہہ رہا۔ تے پیر کہن لگا دیکھو ساڈے مسلمان مت چ یہ گل منی جاندی ہے کہ اسی لوگ ایویں کوئی گل نہیں منتے، اسی اکھی ویکھے چن نوں منتے ہاں، جب تک عید کا چن ویکھیے نہیں اسی عید نہیں منتے، سن اکھی ویکھاؤ تاں اسی تاری گل منا گے، ایویں نہیں زبانی گلا نہیں، اسی اکھی ویکھے چن نوں منتے ہاں، سن ویکھاؤ لکھاں پتال دے لکھاں آکاش۔ گرو نانک کیا وکھا دینا، کہ وکھاؤ گرو نانک صاحب کہنے پیر جی تو نہیں ویکھ سکتا، تیری اکھاں تے متصب دی پٹی چڑی ہوئی ہے، تو انہوان ہے، بڑی سخت پٹی ہے جس نہیں سکتا۔ آ جا تیرا منڈا ہے 6-7 سال کا، اج اس وہ چیز نہیں آ جائے تیرے چی متصب دی، بولا بہا ہے، رب روپ ہے، یہ میں دکھا سکتا، یہ دکھاؤ میرے پتر نو دکھاؤ۔ نال لیتا بیٹا پیر دا، ستگر گیا ہوائیں، اس گل سمجھن والی کسم 100 باری سنی ہونی ہے۔ گل یہ ہے کہ اتھے ٹائم گزریا 1.25 گھنٹہ، تے گرو نانک نے اتنے سمے دے اندر اس منڈے نو لکھاں پتال تے لکھاں گاہ سکھائے، اس منڈے نوں انج لگے میں گھرو آیا کئی سال ہو گئے نے۔ یہ بھی ایک آتمک وستا ہوندی ہے، سپنا آدھے سپنا۔ گرو ارجن صاحب دے کول امرتسر نیں رکھا لگے ہرمندر دی، ایک راجہ آیا ہری چند ہری پور دا، وہ من چ سنسا ایک دن پیدا ہو گیا، کیرتن سنیا کہ لیکھ نے مٹی ہے سکھی جو لکھیا کرتا، تے کہندے جی یہ کر لیکھ نہیں مٹنے، لکھے ہوئے نے، یہ تگ آن کا کی فائدہ ہوا؟ تو وہ گرجن صاحب دسیا تین دکھا دیں ہاں کہ آن کا کی فائدہ ہے۔ اس نے سپنا دکھایا، راجے ہری چند سپنا آیا 1.25 گھنٹے چ کی ویکھیا کہ میں ہری چند مر گیا ہاں، پھر میں جنم لے ہرن کا، جنم لے شیر کا، جنم لے سپ کا، کئی جنم لے، پھر میں جنم لیا ہے ایک چوڑے دے گھر، ہری جن دے گھر وچ وڈا ہو گیا، ویاہ ہو گیا، میں پتر ہو گئے، پوترے ہو گئے، 60 سال دا ہو گیا، سپنا دیکھ رہے، 1.5 گھنٹے سارا کچھ دیکھ لیا، پتر پوترے بھی ہو گئے۔ گرمی دا موسم ہے، پیلو دا درخت ہے، پیلو پکی ہوئے نے، چڑھے پیلو کھاندا، بچے نوں کھواندا، ਇਹ ਕਹਿੰਦੇ ਪੈਰ ਰੱਖਿਆ ਡਿੱਗਿਆ ਅਤੇ ਜਾਗ ਆ ਗਏ। ਕਹਿੰਦੇ ਹੈ ਮੈਂ ਕਿੱਥੇ? ਕਹਿੰਦਾ ਰਾਜਾ ਚੂਲੂ ਖਾਂਦਾ ਫਿਰਦਾ ਹਾਂ, ਅੱਧੇ ਘੰਟੇ 'ਚ ਬੜਾ ਕੁਝ ਖਾ ਤਾ। ਥੋੜ੍ਹਾ ਦਿਨ ਸਾਹਿਬ ਨੇ ਦਿਨ ਹੋਇਆ, ਬੜਾ ਪਰੇਸ਼ਾਨ ਹੋਇਆ ਸੁਪਨਾ ਕੈਸਾ ਆਇਆ। ਗੁਰੂ ਅਰਜਨ ਸਾਹਿਬ ਕਹਿੰਦੇ ਆ ਤੈਨੂੰ ਜਿਹੜਾ ਘੁਮਾ ਲਿਆ ਵੀ ਮਾਝਾ ਤੈਨੂੰ ਵਿਖਾਈਏ। ਉੱਥੇ ਜਾ ਪਹੁੰਚੇ ਜਿੱਥੇ ਰਾਤ ਡਿੱਗਿਆ ਸੀ ਦਰਖਤ, ਉਸ ਦਰਖਤ ਜਾ ਖੜ੍ਹੇ ਹੋਏ ਅਤੇ ਪਿੰਡ ਦੇ ਲੋਕ ਆ ਗਏ। ਆ ਕੇ ਨਿਆਣਿਆਂ ਨੇ ਫੜ ਲਿਆ, ਕੋਈ ਆ ਕੇ ਚਾਚਾ, ਕੋਈ ਆ ਕੇ ਬਾਪੂ, ਕੋਈ ਆ ਕੇ ਤਾਇਆ, ਚੱਲ ਘਰ ਚੱਲੀਏ। ਤੂੰ ਕਿੱਥੇ ਚਲਾ ਗਿਆ ਸੀ? ਆ ਕੇ ਪਰੇ ਹਟੋ, ਪਰੇ ਹਟੋ, ਮੈਂ ਤਾਂ ਰਾਜਾ ਹਾਂ, ਹਰੇਪੁਰ ਤੋਂ ਆਇਆ ਹਾਂ, ਤੁਸੀਂ ਕੌਣ ਹੋ? ਕਹਿੰਦੇ ਲੈ ਕੱਪੜੇ ਪਾ ਕੇ ਆ ਗਏ, ਘੋੜਾ ਲੈ ਕੇ ਆ ਗਏ, ਵੇਖਾਂ ਚੱਲ ਘਰ। ਘਰਵਾਲੀ ਆ ਗਈ, ਅੰਦਰੋਂ ਵੇਖਦੇ ਸੁਪਰੇ ਮੇਰੀ ਜਨਾਨੀ ਸੀ, ਉੱਥੋਂ ਕਹਿੰਦੇ ਪਰੇ ਹਟੋ, ਪਰੇ ਹਟੋ। ਉਹ ਸਾਰੇ ਚੱਲਣ ਲਈ, ਹੋਰ ਪਿੰਡ ਦੇ ਲੋਕ ਇਕੱਠੇ ਹੋ ਗਏ। ਹੈਰਾਨ ਹੁੰਦਾ ਹੈ ਵੀ ਸੁਪਨੇ 'ਚ ਇਹ ਸਾਰੇ ਮੇਰੇ ਸਨ, ਰਿਸ਼ਤੇਦਾਰ, ਜਨਾਨੀ ਸੀ, ਪੁੱਤਰ ਸੀ ਅਤੇ ਪੋਤਲਾ ਸੀ। ਅਤੇ ਅੰਦਰੂ ਹੈਰਾਨ ਹੁੰਦਾ, ਰਜਨ ਸਾਹਿਬ ਆ ਗਏ ਅਤੇ ਕਹਿੰਦੇ ਮੈਂ ਕੀ ਗੱਲ, ਸਰ ਰਾਜੇ ਨੂੰ ਕਿਉਂ ਫੜਿਆ ਨੇ? ਕਹਿੰਦੇ ਮਹਾਰਾਜ ਸਾਡਾ ਬੰਦਾ, ਅਸੀਂ ਨਾਲ ਲਿਜਾਣਾ ਇਸ ਨੂੰ, ਖਬਰ ਕਿਤੇ ਇਹ ਬਹਾਨਾ ਕਰ ਕੇ ਗਿਆ ਸੀ ਮਰਨ ਦਾ ਅਤੇ ਕੱਪੜੇ ਪਾ ਕੇ ਘੋੜਾ ਲੈ ਕੇ ਆ ਵੜਿਆ। ਤਾਂ ਮਾਲਕ ਨਹੀਂ ਬਾਈ, ਸਾਡੇ ਕੋਲ ਆਇਆ ਹੋਇਆ ਰਾਜਾ ਹਰੀਪੁਰ ਦਾ ਹੈ, ਤੁਹਾਨੂੰ ਬੁਲੇਖਾ ਪੈਂਦਾ। ਨਾ ਮਾਲਕ ਬੁਲੇਖਾ ਹੈ ਹੀ ਨਹੀਂ, ਬੰਦੇ ਹੀ ਸਾਡੇ, ਅਸੀਂ ਦੇਣੇ ਹੀ ਸਰਣੇ ਨਹੀਂ। ਅੱਛਾ ਬਾਈ, ਜੇ ਤੁਹਾਡਾ ਬੰਦਾ ਕਿੱਥੇ? ਜਾਂ ਜੀ ਗੱਬ ਆਇਆ ਕਬਰ, ਜੇ ਤੁਹਾਡਾ ਬੰਦਾ ਪੀਏ ਹੋਵੇ ਕਬਰ 'ਚ ਫਿਰ ਤਾਂ ਨਹੀਂ ਨਾ? ਨਹੀਂ, ਦੇਖੋ ਰਾਜ ਕਬਰ ਪੱਟੀ ਵੇਖਿਆ ਰਾਜੇ ਨੇ, ਹੂ ਬਹੂ ਮੇਰੇ ਵਰਗਾ ਬੰਦਾ ਤੇ ਬਿਲਕੁਲ ਸ਼ਕਲ ਮਿਲਦੀ ਜੋ ਜ਼ਰਾ ਹੀ ਫਰਕ ਨਾ। ਉਹਨਾਂ ਕਿਹਾ ਜੀ ਸਾਰਾ ਬੰਦਾ ਤਾਂ ਪਿਆ ਜੀ, ਬੁਲੇਖਾ ਲੱਗ ਗਏ, ਮੈਂ ਸ਼ੁਕਰ ਕੀਤਾ। ਰਜਨ ਸਾਹਿਬ ਨੇ ਕਹਿੰਦੇ ਮਾਰ ਗੱਲ ਕੀ ਹੈ? ਇੱਕ ਪਾਸੇ ਸੱਚੇ ਇਹ ਮੇਰੇ ਸਾਰਾ ਪਰਿਵਾਰ ਸੀ, ਮੈਂ ਸੁਪਨੇ 'ਚ ਸਭ ਕੁਝ ਕੀਤਾ ਹੈ, 7 ਸਾਲ ਦਾ ਹੋ ਗਿਆ ਹਾਂ, ਬੱਚੇ ਹੋਏ ਨੇ। ਇੱਕ ਪਾਸੇ ਸੁਪਨਾ, ਤਾਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਕੱਲ੍ਹ ਜਿਹੜੀ ਕੱਲ੍ਹ ਤੋਂ ਆਖੀ ਸੀ, ਮੈਂ ਕਿਹਾ ਸੀ ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਲਪਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਅਜੋ ਤੂੰ ਦੇਖੇ ਸਾਰਾ ਕੁਝ ਤੇਰੇ ਨਾਲ ਹੋਣਾ ਸੀ, ਇਹ ਸਾਰੇ ਜਨਮ ਤੋਂ ਲੈਣੇ ਸਨ, ਇਸ ਘਰ ਜਨਮ ਤੋਂ ਲੈਣਾ ਸੀ, ਤੇਰੇ ਬੱਚੇ ਹੋਣੇ ਸਨ, ਇਹ ਸਾਰਾ ਇੱਥੇ ਆਉਣ ਦਾ ਇਹ ਫਾਇਦਾ ਹੋਇਆ ਹੈ ਕਿ ਸਾਰਾ ਕੁਝ ਸੁਪਨੇ 'ਚ ਬਿਤਾ ਦਿੱਤਾ ਹੈ। ਇੱਕ ਅਵਸਥਾ ਹੁੰਦੀ ਹੈ ਜਿਵੇਂ ਸੁਪਨੇ ਵਿੱਚ ਸੈਂਕੜੇ ਸਾਲ ਗੁਜ਼ਰ ਜਾਂਦੇ ਨੇ, ਉੱਧਰ ਲੱਗਦਾ ਟਾਈਮ ਅੱਧਾ ਪੌਣਾ ਘੰਟਾ, ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਨੇ ਅੱਧਾ ਪੌਣਾ ਘੰਟਾ ਲਗਾਇਆ ਅਤੇ ਪੀਰ ਦੇ ਮੁੰਡੇ ਨੂੰ ਲੱਖਾਂ ਪਰਤਾਲ ਅਤੇ ਲੱਖਾਂ ਆਕਾਸ਼ ਦਿਖਾ ਦਿੱਤੇ। ਇੱਕ ਹੋਰ ਗੱਲ ਇਸ ਵੱਲ ਬੜੀ ਧਿਆਨ ਦੇਣ ਦੀ ਲੋੜ ਹੈ, ਖੋਜ ਕਰਨ ਦੀ ਲੋੜ ਹੈ, ਉਹ ਇਹ ਹੈ ਲਿਖਿਆ ਹੈ ਕਿ ਭਰਕਟ ਕੌਲ ਪ੍ਰਸ਼ਾਦ ਦੀ ਦੁਰੋਂ ਪਤਾਲੋਂ ਲਈ ਕੜਾਈ, ਦੁਰਾਂ ਵਿੱਚੋਂ ਪਤਾਲਾਂ ਵਿੱਚੋਂ ਜ਼ਰਾ ਜ਼ਰਾ ਕੜਾਹ ਪ੍ਰਸ਼ਾਦ ਲੈਂਦੇ ਹੋਏ ਇੱਕ ਜਹਾਈ ਚੁਣੀ ਕਚਕੌਲ ਭਰ ਕੇ ਲਿਆਏ। ਤਾਂ ਇੱਥੋਂ ਅੰਦਾਜ਼ਾ ਲੱਗਦਾ ਕਿ ਜਿੱਥੇ ਮਹਾਰਾਜ ਬੱਚੇ ਨੂੰ ਲੈ ਕੇ ਗਏ ਪੀਰ ਦੇ ਪੁੱਤਰ ਨੂੰ, ਉੱਥੇ ਗੁਰਦੁਆਰੇ ਬਣੇ ਹੋਏ ਸਨ, ਕੀਰਤਨ ਹੁੰਦਾ ਸੀ, ਦੇਗਾਂ ਬਣੀਆਂ ਹੋਈਆਂ, ਪ੍ਰਸ਼ਾਦ ਲੈ ਕੇ ਆਏ ਸਾਰਿਆਂ ਤੋਂ। ਇਹ ਮਤਲਬ ਦੂਜੀਆਂ ਧਰਤੀਆਂ 'ਤੇ ਵੀ ਗੁਰੂ ਨਾਨਕ ਦਾ ਅਵਤਾਰ ਹੋ ਚੁੱਕਾ ਹੈ, ਗੁਰਦੁਆਰੇ ਕਾਇਮ ਹੋ ਚੁੱਕੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਧਰਤੀ 'ਤੇ ਜ਼ਿੰਦਗੀ ਹੈ, ਕਈ ਜ਼ਿੰਦਗੀ ਨਹੀਂ ਹੈ, ਜਿੱਥੇ ਜ਼ਿੰਦਗੀ ਹੈ ਉਹਨਾਂ ਧਰਤੀਆਂ 'ਤੇ ਗੁਰੂ ਨਾਨਕ ਦਾ ਅਵਤਾਰ ਹੋ ਚੁੱਕਾ ਹੈ, ਉੱਥੇ ਗੁਰਮਤਿ ਕਾਇਮ ਹੋ ਚੁੱਕੀ ਹੈ, ਗੁਰਦੁਆਰੇ ਬਣ ਚੁੱਕੇ ਨੇ, ਅਤੇ ਕੀਰਤਨ ਵੀ ਹੁੰਦੇ ਨੇ, ਕਥਾ ਵੀ ਹੁੰਦੀ ਹੈ, ਅਤੇ ਦੇਗੇ ਵੰਡੀਆਂ ਜਾਂਦੀਆਂ ਨੇ। ਉਹ ਥੋੜ੍ਹੀ ਥੋੜ੍ਹੀ ਦੇਗ ਲੈ ਕਰਕੇ ਆਇਆ, ਭਰਤ ਕੌਲ ਪ੍ਰਸ਼ਾਦ ਦੁਰੋਂ ਪਤਾਲੋਂ ਲਈ ਕੜਾਈ, ਦੁਰੋਂ ਅਤੇ ਪਤਾਲੋਂ 'ਚ ਕੜਾਹ ਪ੍ਰਸ਼ਾਦ ਲੈ ਕਰਕੇ ਆਇਆ। ਤੋ ਪਤਾਲਾਂ ਪਰਤਾਲ ਲੱਖ ਅਗਾਸਾਂ ਅਗਾਸ, ਗੁਰਨਾਨ ਸਾਹਿਬ ਕਹਿੰਦੇ ਦਰੱਖਤਾਂ ਦੇ ਅੰਦਰ ਭਾਈ ਬੜੀ ਬੇਅੰਤ ਹੈ, ਲੱਖਾਂ ਪਤਾਲ ਹਨ, ਲੱਖਾਂ ਅਕਾਸ ਹਨ। ਔੜਕ ਔੜਕ ਭਾਵ ਥਕੇ, ਔੜਕ ਕਹਿੰਦੇ ਨੇ ਅਖੀਰ ਨੂੰ, ਹੱਦ ਨੂੰ, ਅੰਤ ਨੂੰ, ਔੜਕ ਅਖੀਰ ਹੁੰਦੀ ਹੈ, ਔੜਕ ਹੱਦ ਨੂੰ ਅਖੀਰ ਨੂੰ ਪਾਰ ਨੂੰ ਲੱਭਣ ਦੇ ਵਾਸਤੇ ਬਾਲ ਕਰਕੇ ਥੱਕ ਐਸਾ ਹੈ। ਵੇਦ ਕਹਿਣ ਇੱਕ ਵਾਤ, ਚਾਰੇ ਵੇਦ ਇੱਕੋ ਵਚਨ ਕਹਿੰਦੇ, ਇੱਕ ਵਾਤ ਇੱਕ ਸੁਰ ਹੋ ਕੇ ਕਹਿੰਦੇ ਨੇ, ਇੱਕ ਵਾਤ ਹੀ ਕਹਿੰਦੇ ਹਨ ਚਾਰੇ ਵੇਦ ਵੀ, ਅਤੇ 618 ਮੁਸਲਮਾਨ ਮਤ ਵਿੱਚ 18,000 ਆਲਮ ਮੰਨਿਆ ਜਾਂਦਾ ਹੈ, 18,000 ਵਿਦਵਾਨ ਆਲਮ। 18,000 عالم، چارے وید، کہن کتباں، اصل اقدار، سارے وید بھی، 18,000 عالم بھی، قرآن بھی، کتیب بھی، پران بھی، سارے ایک بات ہو کے کہندے ہیں کہ اصل اقدار، اصل دھات ایک ہی ہے، مڑ ایک ہی ہے، رب ایک ہی ہے، خدا ایک ہی ہے، اللہ ایک ہی ہے، رام ایک ہی ہے، واگر ایک ہی ہے، وید بھی، قرآن بھی، کتیب بھی، اور 18,000 عالم بھی، سارے بھی کوئی بات ہے، نچوڑ سارا یہ ہے کہ رب ایک ہے۔ لکھا ہوئے تو لکھیے، بھائی واہگرو دے لکھے بارے کچھ لکھیے، لکھا ہوئے تو لکھ سکیے، لکھی ہوئے بناس لکھے تو ناس ہو جانا ہے، ختم ہو جانا ہے۔ لکھا بھی پچھلے کمپیوٹر لے کر کے بیٹھا ہوا سی، جرا کہ کلکولیٹر گنتی کر رہا ہے، تو میں انہوں آخیا ایک فارمولا ہے، تھوڑا اور گنتی کر لویے، پھر دسو جی بس تیرا کلکولیٹر کی دستا ہے۔ ایک شاستر کا فارمولا ہے کہ اس دھرتی کے اتنے 100 سال گزرے تو جڑا ہے نا اندر دیوتا سرگاں وچ اس کا ایک دن گزرتا ہے، سارا 100 سال بتیت ہوئے اندر دا ایک دن لنگدا ہے، تے او دے مہینے دے کتنے ہو گئے، ساڈا ہو گیا 100 سال، 300 سال، 3,000 سال ساڈا گزرے تے اندر دا ایک مہینہ گزرے گا، اس حساب نال 12 مہینے دا ایک سال، 36,000 سال ساڈا گزرے گا، اندر دا ایک سال گزرے گا، اس حساب نال اودی نا 100 سال دی عمر ہے اندر دی، ایک مہینہ 36,000 سال دا، 100 سال کتنے ہو گئے، اس کو سلا ہونا تھا، ایک مہینے دا ایک سال دا 36,000 سال، ساری عمر پوری ہو جاوے اندر دی، تے برما دا ایک دن گزرے گا، گنو گنتی، پر اندر کی گنتی گن لگی کتنے سال ہوئے، ایک سال سالا 36,000 سال گزرے وہ ایک سال بدے گا، 100 سال کتنے ہو گئے جی، کد گنے جا سکتے ہیں، 36,000 سال گروے 100 کتنا بنتا ہے، ہاں 36 لاکھ، 36 لاکھ سال گزرے تو برما کا ایک دن گزرتا ہے، ایک دن اس حساب نال وہ 100 سال کی عمر ہے، برما کا 100 سال گزرے تو وشنو کا ایک دن گزرتا ہے، وشنو کا حساب نال 100 سال گزرے تو شیو جی کا ایک دن گزرتا ہے، شیو جی کا ایک دن، شیو جی کا 100 سال گزر جائے تو پرلو آ جاتی ہے، حساب نال کتنے سال بن گئے، واحرو جانے اتنے کہنا جی سر جی یہ کمپیوٹر فیل یہ نہیں کام کر سکتا، کلکولیٹر فیل ہے، لکھا ہوئے تو لکھیے، لکھ مناس نانک وڈا آخیے آپ جانے اپنے آپ آپ ہی جانتا ہے، انہوں اور کوئی نہیں جان سکتا، جو لکھ ختم ہو جاتے ہیں، حساب کتاب سب ختم ہو جاتے ہیں، سالہ ہی سالہ اتنے سوال پیدا ہوتا ہے کہ واہگرو بینت ہے، یہ ادان تو نہیں پایا جا سکتا، نہ تک کسی نے پایا انہوں کو پا سکے گا، تو اسی جو کچھ کرتے ہاں، یہ ستسنگ کرتے ہاں، کتھا کیرتن کرتے ہاں، بانی پڑھتے ہاں، یہ کی فائدہ ہویا، یہ رب دا انت نہیں پایا جانا، آ کچھ کرنا کی لابھ ہے، کتھا کرنا کی لابھ ہویا، تو گرو نانک صاحب کہنے نے یہ لابھ ہے، یہ لابھ کی ہے، یہ لابھ یہ ہے سالہ ہی سالہ کہ صفت صلاح کرن والے بیٹھ کے صفت صلاح کر دینے، اکٹھا کیرتن کرنی صفت صلاح ہے، اتنی صورت نہ پائیا، اتنی صورتی نہیں پا سکتے صفت صلاح کرن والے کہ رب کتھے ہے، وہ روپ کی ہے، وہ رنگ کی ہے، وہ کہڑا آکار ہے، کسی کی شکل ہے، وہ کہڑا دیش ہے، نہیں یہ صورتی نہیں پا سکتے، پر پھل ضرور ملتا ہے، پھل کی ملتا ہے، کہندے نے ندیاں اتے واہ پمہیں سمندر نہ جانے، جی میں ندیاں نالے ترے جانے ہیں، ندی نے سمندر ویکھیا نہیں، ਭਾਵੇਂ ਨਦੀ ਸਮੁੰਦਰ 'ਚ ਪੈਦਾ ਹੋਈ ਹੈ, ਸਮੁੰਦਰ ਬੁਖਾਰਾਤ ਉੱਡਦੇ ਨੇ, ਉੱਪਰ ਜਾ ਕੇ ਬੱਦਲ ਬਣਦੇ ਨੇ, ਪਹਾੜਾਂ 'ਤੇ ਵਸਦੇ ਨੇ, ਪਾਣੀ ਇਕੱਠਾ ਹੋ ਕੇ ਚੱਲ ਪੈ ਨਦੀ ਬਣ ਜਾਂਦੀ ਹੈ। ਨਦੀ ਸਮੁੰਦਰ 'ਚ ਪੈਦਾ ਹੋਈ ਹੈ, ਸਮੁੰਦਰ ਵਿੱਚ ਜਾ ਰਹੀ ਹੈ, ਉਹਨੇ ਸਮੁੰਦਰ ਵੇਖਿਆ ਨਹੀਂ ਹੈ, ਪਰ ਕੁਦਰਤੀ ਹੈ, ਖਿੱਚੇ ਜਾ ਰਹੀ ਹੈ। ਜਦੋਂ ਨਦੀ ਸਮੁੰਦਰ ਦੇ ਨੇੜੇ ਪਹੁੰਚ ਰਹੀ ਹੈ ਤਾਂ ਸਮੁੰਦਰ ਉਛਾਲਾ ਲੈ ਕੇ ਨਦੀ ਨੂੰ ਆਪਣੇ ਲੀਨ ਕਰ ਲੈਂਦਾ ਹੈ। ਸਮੁੰਦਰ 'ਚ ਗਈ ਹੋਈ ਨਦੀ ਸਮੁੰਦਰ ਹੀ ਬਣ ਗਈ। ਉਸ ਵਿੱਚ ਜਾ ਸਮੁੰਦਰ ਜਾ ਕਰਕੇ ਨਦੀ ਨੂੰ ਸਮੁੰਦਰ ਦੇ ਅੰਤ ਪਾਉਣ ਦੀ ਲੋੜ ਹੀ, ਕਿੰਨਾ ਡੂੰਘਾ ਹੈ, ਕਿੰਨਾ ਚੌੜਾ ਹੈ, ਕਿੰਨਾ ਲੰਬਾ ਹੈ, ਸਮੁੰਦਰ 'ਚ ਗਈ ਸਮੁੰਦਰ ਹੀ ਬਣ ਗਈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿਫਤ ਸਲਾਹ ਕਰਨ ਵਾਲੇ ਸਿਫਤ ਸਲਾਹ ਕਰਦੇ 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 ਆਪਾ ਭਾਵ ਨੂੰ ਤਿਆਗ ਕੇ ਆਪਣੀ ਹੋਂਦ ਨੂੰ ਖਤਮ ਕਰਕੇ ਉਸ 'ਚ ਲੀਨ ਹੋ ਜਾਂਦੇ ਨੇ। ਰੱਬ ਦਾ ਅੰਤ ਨਹੀਂ ਪਾਉਣਾ, ਆਪਣਾ ਅੰਤ ਪਾਉਣਾ ਹੈ। ਅਸੀਂ ਆਪਣੀ ਹੋਂਦ ਨੂੰ ਖਤਮ ਕਰਨਾ ਹੈ, ਅੰਗ ਭਾਵ ਨੂੰ ਖਤਮ ਕਰਨਾ ਹੈ। ਜਿਵੇਂ ਨਦੀ ਨੇ ਆਪਣੀ ਹੋਂਦ ਖਤਮ ਕਰ ਦਿੱਤੀ, ਸਮੁੰਦਰ 'ਚ ਹੋਂਦ ਹੋ ਗਈ, ਸਮੁੰਦਰ ਹੀ ਬਣ ਗਈ। ਇਸੇ ਤਰ੍ਹਾਂ ਹਰ ਹਰ ਜਨ ਦੋਏ ਏਕ ਹੈ, ਵਿਚਾਰ ਕਿਛ ਨਾ ਹੈ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮ। ਸਿਫਤ ਸਲਾਹ ਕਰਨ ਵਾਲਿਆਂ ਨੇ ਆਪਾ ਭਾਵ ਤਿਆਗ ਕੇ ਆਪਣੀ ਹੋਂਦ ਖਤਮ ਕਰਕੇ ਉਸ 'ਚ ਲੀਨ ਹੋਣਾ ਹੈ। ਰੱਬ ਦਾ ਅੰਤ ਨਹੀਂ ਪਾਉਣਾ, ਰੱਬ 'ਚ ਲੀਨ ਹੋਣਾ, ਆਪਣਾ ਅੰਤ ਪਾਉਣਾ। ਅਸੀਂ ਆਪਣਾ ਅੰਤ ਪਾ ਲਿਆ, ਆਤਮ ਚੀਨ ਪਰ ਆਤਮ ਚੀਨੋ, ਆਤਮਾ ਦੀ ਪਹਿਚਾਣ ਪਰਮਾਤਮਾ ਦੀ ਪਹਿਚਾਣ ਹੈ, ਆਪਣੇ ਆਪ ਖਤਮ ਕਰਨਾ ਹੈ। ਸਿਫਤ ਸਲਾਹ ਕਰਨ ਵਾਲੇ ਹੁੰਦੇ ਨੇ ਆਪਾ ਭਾਵ ਤਿਆਗ ਕੇ ਅੰਗ ਭਾਵ ਖਤਮ ਕਰਕੇ ਉਸ 'ਚ ਲੀਨ ਹੋ ਜਾਂਦੇ, ਇਹ ਫਲ ਮਿਲਦਾ ਹੈ। ਨਦੀਆਂ ਉੱਤੇ ਵਾਹ ਭਾਵੇਂ ਸਮੁੰਦਰ ਨਾ ਜਾਣੀਏ, ਇਹ ਵਿਸ਼ਾਲ ਦੇ ਕਰਕੇ ਪ੍ਰਮਾਣ ਦੇ ਕੇ ਕਿ ਵਾਹਿਗੁਰੂ ਸਮੁੰਦਰ ਦੇ ਵਾਂਗ ਹੈ, ਸਿਫਤ ਸਲਾਹ ਕਰਨ ਵਾਲੇ ਨਦੀਆਂ ਦੇ ਵਾਂਗ ਹਨ, ਉਸ 'ਚ ਲੀਨ ਹੋ ਜਾਂਦੇ ਹਨ, ਉਹਦਾ ਰੂਪ ਹੋ ਜਾਂਦੇ ਹਨ, ਇਹ ਫਲ ਮਿਲਦਾ ਹੈ। ਪਰ ਇਹ ਨਾ ਸਮਝਣਾ ਕਿ ਰੱਬ ਸਮੁੰਦਰ ਵਰਗਾ ਹੈ। ਰੱਬ ਬੜਾ ਵੱਡਾ ਜੇ, ਬਹੁਤ ਵੱਡਾ ਜੇ, ਕਿੰਨਾ ਵੱਡਾ ਹੈ? ਕਹਿੰਦੇ ਨੇ ਸਮੁੰਦ ਸਾਹਾ ਸੁਲਤਾਨ, ਸਾਰੇ ਸਮੁੰਦਰ, ਕਿਤਨੇ ਸਮੁੰਦਰ ਹਨ? ਕੇਤੇ ਰਤਨ ਸਮੁੰਦਰ, ਕੇਤੀਆ ਪਾਣੀ, ਕੇਤੀਆ ਬਾਣੀ, ਕੇਤੇ ਪਾਤਨ ਰਹਿੰਦੇ, ਕਰੋੜਾਂ ਸਮੁੰਦਰ ਹਨ, ਕਰੋੜਾਂ ਧਰਤੀਆਂ ਹਨ, ਹਰੇਕ ਧਰਤੀ ਆਪਣੇ ਆਪਣੇ ਸਮੁੰਦਰ ਹਨ। ਐਸੀਆਂ ਐਸੀਆਂ ਧਰਤੀਆਂ ਦੱਸੀਆਂ ਜਾਂਦੀਆਂ ਨੇ ਜਿੱਥੇ ਕਿ ਸੌ ਸੌ ਸਮੁੰਦਰ ਹੈ, ਸਾਲੀ ਧਰਤੀ 'ਤੇ ਕੇਵਲ 7 ਸਮੁੰਦਰ ਹਨ, ਸੌ ਸੌ ਸਮੁੰਦਰ ਵਾਲੀ ਧਰਤੀਆਂ ਹਨ, ਹਜ਼ਾਰ ਦਾ ਸਮੁੰਦਰ ਵਾਲੀਆਂ ਧਰਤੀਆਂ ਹਨ, ਕਰੋੜਾਂ ਸਮੁੰਦਰ ਹਨ, ਜਿਤਨੇ ਸਮੁੰਦਰ ਹਨ ਤੁਸੀਂ ਰਚਨਾ ਨੇ ਸਮੁੰਦਰ ਸਾਹਾ ਬਾਦਸ਼ਾਹ ਲੋਕ ਰਾਜ ਕਮਲ ਟਾਪੂਆਂ ਦੇ ਵਿੱਚ ਅਤੇ ਸੁਲਤਾਨ ਸ਼ਹਿਨ ਸ਼ਾਹ, ਸਾਰੇ ਸਮੁੰਦਰ, ਸਾਰੇ ਬਾਦਸ਼ਾਹ, ਸਾਰੇ ਸ਼ਹਿਨ ਸ਼ਾਹ, ਗਿਰਹਾ ਸੇਤੀ ਮਾਲ ਧਨ, ਜਿਨ੍ਹਾਂ ਸਮੁੰਦਰਾਂ ਦੇ ਅੰਦਰ, ਜਿਨ੍ਹਾਂ ਬਾਦਸ਼ਾਹਾਂ ਦੇ ਕੋਲ, ਜਿਨ੍ਹਾਂ ਸ਼ਹਿਨ ਸ਼ਾਹਾਂ ਦੇ ਕੋਲ ਮਾਲ ਧਨ ਦੇ ਢੇਰ ਲੱਗੇ ਨੇ ਪਹਾੜਾਂ ਜਿਹੜੇ, ਗਿਰਹਾ ਸੇਤੀ ਮਾਲ ਧਨ, ਕਿਰਮਾਉਂਦੇ ਪਹਾੜ, ਪਹਾੜਾਂ ਵਰਗੇ ਢੇਰ ਲੱਗੇ ਪਏ ਨੇ ਮਾਲ ਧਨ ਦੇ ਸਮੁੰਦਰਾਂ ਦੇ ਬਾਦਸ਼ਾਹਾਂ ਦੇ ਕੋਲ। ਇਹ ਸਾਰਾ ਕੁਝ ਕੀੜੀ ਤੁਲ ਨਾ ਹੋਵਲੀ ਜੇ ਤਿਸ ਮਨੋ ਵਿਸਰੇ, ਉਸ ਕੀੜੀ ਦੇ ਬਰਾਬਰ ਨਹੀਂ ਨਿੱਕੇ ਜਿਹੇ ਜੀਵ ਦੇ ਜਿਸ ਕੀੜੀ ਨੂੰ ਵਾਹਿਗੁਰੂ ਦੀ ਯਾਦ ਹੈ, ਉਹਦੇ ਦਾ ਵੱਡਾ ਹੈ, ਉਹਦੇ ਦਾ ਵੱਡਾ ਹੈ, ਸਭ ਬੜਾ ਵੱਡਾ ਹੈ, ਉਹਦੀ ਯਾਦ ਹੀ ਬੜੀ ਵੱਡੀ ਚੀਜ਼ ਹੈ। ਇਹ ਸਾਰਾ ਕੁਝ ਉਸ ਕੀੜੀ ਦੇ ਬਰਾਬਰ ਨਹੀਂ ਜਿਸ ਕੀੜੀ ਨੂੰ ਯਾਦ ਹੈ ਸਤਨਾਮ ਸਿਹਾਰ, ਸਭ ਤੋਂ ਇਹਦਾ ਵੱਡਾ ਹੈ। ਚਲੋ ਸਾਧ ਸੰਗਤ ਜੀਓ, ਸਮਾਂ ਹੋ ਗਿਆ ਹੈ, ਇੱਥੇ ਹੁਣ ਸਮਾਪਤੀ ਹੈ। ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਨੇ ਸ਼੍ਰੀਮਾਨ ਪੋਜ ਸੰਤ ਸਤਨਾਮ ਸਿੰਘ ਜੀ ਮਹਾਰਾਜ, ਮਨ ਤਾਰਾ ਸਿੰਘ ਜੀ ਮਹਾਰਾਜ, ਬੜੀ ਡੂੰਘੀਆਂ ਚੀਜ਼ਾਂ ਹਨ ਜੋ ਆਪ ਸਿਮਰਨ ਕਰ ਕਰਕੇ, ਕਮਾਈ ਕਰ ਕਰਕੇ ਲੀਨ ਹੋ ਚੁੱਕੇ ਨੇ, ਅਭੇਦ ਹੋ ਚੁੱਕੇ ਨੇ, ਰੱਬ ਦੇ ਅੰਦਰ ਇੱਕ ਮਿਕ ਹੋ ਚੁੱਕੇ ਹਨ, ਉਹਦਾ ਰੂਪ ਹੋ ਚੁੱਕਿਆ ਨੇ। ਇਹ ਕਿਹਾ ਜਾ ਸਕਦਾ ਹੈ ਕਿ ਹਰ ਹਰ ਜਨ ਦੋਏ ਏਕ ਹੈ, ਵਿਚਾਰ ਕੁਛ ਨਾ ਹੈ, ਜਲ ਤੇ ਉਪਜ ਤਰੰਗ ਜਲ ਹੀ ਵਿਖੇ ਸਮਾਏ। ਆਪਣਾ ਆਪ ਅੰਗ ਭਾਵ ਤਿਆਗ ਕਰਕੇ ਨਿਰੰਕਾਰ ਵਿੱਚ ਲੀਨ ਹੋ ਚੁੱਕੇ ਹਨ, ਉਸ ਵੇਦ ਹੋ ਜਾਂਦੇ ਹਨ, ਉਹਦਾ ਰੂਪ ਹੀ ਹੋ ਜਾਂਦੇ ਹਨ। ਉਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ, ਤਾਂ ਬੜੀ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ, ਨਿਸ਼ਲੀਨ ਹੋ ਜਾਣਾ, ਬੇਦ ਹੋ ਜਾਣਾ। ਸਿਫਤ ਸਲਾਹ ਕਰਨ ਵਾਲਿਆਂ ਨੂੰ ਇਹ ਫਲ ਮਿਲਦਾ ਹੈ, ਉਸ ਲੀਨ ਹੋ ਜਾਂਦੇ ਨੇ, ਉਸ ਬੇਦ ਹੋ ਜਾਂਦੇ ਨੇ, ਰੂਪ ਹੋ ਜਾਂਦੇ ਨੇ। ਜਿਵੇਂ ਸੰਤ ਸਤਨਾਮ ਸਿੰਘ ਜੀ ਮਹਾਰਾਜ, ਸਾਨੂੰ ਤਾਰਾ ਸਿੰਘ ਜੀ ਮਹਾਰਾਜ ਉਹਦਾ ਰੂਪ ਹੀ ਹੋਏ ਨੇ। ਤੋ ਬਾਕੀ ਜੇ ਵਿਚਾਰਾਂ ਸਮਾਂ ਮਿਲਿਆ, ਸਰੀਰ ਰਾਤੀ ਮਿਲ ਕਰਕੇ ਕਰਾਂਗੇ।